ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 96 ਤੇ ਗੌਰੋ ਖੋਸ ਕਰਾਂਗੇ ਤੇ ਇਹ ਦੁਹਰਾਈ ਦਾ ਚੌਥਾ ਹਿੱਸਾ ਏ ਜਿਹਦਾ ਮੌਜੂ ਏ ਤਮਾਮ ਹੋਇਆ। ਇਸ ਪ੍ਰੋਗਰਾਮ ਦੇ ਤਿੰਨ ਪ੍ਰੋਗਰਾਮ ਪਹਿਲੇ ਅਸੀਂ ਨਬੀਆਂ ਦੇ ਪੈਗਾਮ ਦੀ ਦੁਹਰਾਈ ਦੇ ਹਵਾਲੇ ਨਾਲ ਪੇਸ਼ ਕਰ ਚੁੱਕੇ ਹਾਂ। ਖੁਦਾਵੰਦ ਕਦੂਸ ਦੀ ਮਦਦ ਦੇ ਨਾਲ ਅੱਜ ਅਸੀਂ ਇਹ ਦੁਹਰਾਈ ਖਤਮ ਕਰ ਲਵਾਂਗੇ। ਸਾਡੇ ਇਸ ਮੌਜੂਦਾ ਪ੍ਰੋਗਰਾਮ ਦਾ ਨਾਂ ਏ ਤਮਾਮ ਹੋਇਆ। ਸਾਨੂੰ ਪਤਾ ਹੈ ਕਿ ਖੁਦਾ ਪਾਕ ਨੇ ਆਪਣੀ ਕਿਤਾਬ ਯਾਨੀ ਕਿਤਾਬ ਮੁਕੱਦਸ ਨੂੰ ਜਾਂ ਕਲਾਮ ਪਾਕ ਨੂੰ ਦੋ ਹਿੱਸਿਆਂ ਵਿੱਚ ਤਰਤੀਬ ਦਿੱਤਾ ਏ, ਯਾਨੀ ਪੁਰਾਣਾ ਅਹਿਦਨਾਮਾ ਤੇ ਨਵਾਂ ਅਹਿਦਨਾਮਾ। ਪੁਰਾਣਾ ਅਹਿਦਨਾਮਾ ਖੁਦਾ ਦੇ ਸ਼ਾਨਦਾਰ ਤੇ ਜਲਾਲੀ ਕੰਮਾਂ ਨੂੰ ਬਿਆਨ ਕਰਨ ਵਾਲੀ ਕਿਤਾਬ ਦਾ ਪਹਿਲਾ ਹਿੱਸਾ ਏ। ਇਸ ਕਿਤਾਬ ਵਿੱਚ ਤੌਰੈਤ ਸ਼ਰੀਫ, ਮਜ਼ਾਮੀਰ ਜਾਂ ਜ਼ਬੂਰ ਦੀ ਕਿਤਾਬ ਤੇ ਨਬੀਆਂ ਦੀਆਂ ਦੂਜੀਆਂ ਕਿਤਾਬਾਂ ਨੇ। ਖੁਦਾ ਦੇ ਇਸ ਕਲਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਵੇਖਿਆ ਕਿ ਸਾਡੇ ਬਾਪ ਆਦਮ ਨੇ ਖੁਦਾ ਕਾਦਰ ਦੀ ਨਾਫਰਮਾਨੀ ਦਾ ਗੁਨਾਹ ਕੀਤਾ। ਇੰਜੋ ਨੇ ਆਪਣੀ ਸਾਰੀ ਆਲ ਔਲਾਦ ਨੂੰ ਸ਼ੈਤਾਨ ਦੀ ਬਾਦਸ਼ਾਹੀ ਵਿੱਚ ਤਕੇਲ ਦਿੱਤਾ। ਤੇ ਅਸੀਂ ਇਹ ਵੀ ਸਿੱਖਿਆ ਕਿ ਖੁਦਾ ਨੇ ਇੱਕ ਕੁਦਰਤੀ ਇਖਤਿਆਰ ਵਾਲੇ ਨਜਾਦ ਦਹਿੰਦੇ ਨੂੰ ਦੁਨੀਆਂ ਦੇ ਲੋਕਾਂ ਦੇ ਕੋਲ ਭੇਜਣ ਦਾ ਵਾਅਦਾ ਕੀਤਾ ਤਾਂ ਕਿ ਜਿਹੜੇ ਲੋਕ ਉਹਨੂੰ ਕਬੂਲ ਕਰਨ, ਉਹਦੇ 'ਤੇ ਇਮਾਨ ਲਿਆਉਣ, ਉਹ ਉਹਨਾਂ ਨੂੰ ਸ਼ੈਤਾਨ ਅਤੇ ਗੁਨਾਹ ਦੀ ਗੁਲਾਮੀ ਤੋਂ ਛੁਡਾਏ ਅਤੇ ਉਹਨਾਂ ਨੂੰ ਦੁਬਾਰਾ ਖੁਦਾ ਦੀ ਬਾਦਸ਼ਾਹੀ ਵਿੱਚ ਵਾਪਸ ਲਿਆਏ। ਇਹ ਪੂਰੀ ਸਰਾਰ ਅਤੇ ਖੂਬਸੂਰਤ ਭੇਦ ਨਾਲ ਭਰਿਆ ਹੋਇਆ ਪੁਰ ਉਮੀਦ ਵਾਅਦਾ ਇਸ ਪੁਰਾਣੇ ਅਹਿਦਨਾਮੇ ਦੀ ਜਾਨ ਏ। ਨਜਾਦ ਦਹਿੰਦੇ ਨੂੰ ਦੁਨੀਆਂ ਵਿੱਚ ਭੇਜਣ ਦੇ ਮਨਸੂਬੇ ਨੂੰ ਅੱਗੇ ਤੋਰਨ ਵਾਸਤੇ ਖੁਦਾ ਨੇ ਬੁਢਾਪੇ ਵਿੱਚ ਹਜ਼ਰਤ ਇਬਰਾਹਿਮ ਨੂੰ ਬੁਲਾਇਆ ਅਤੇ ਉਹਨੂੰ ਆਖਿਆ ਕਿ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ। ਸੋ ਤੂੰ ਬਾਇਸੇ ਬਰਕਤ ਹੋ। ਪੈਦਾਇਸ਼ ਦੀ ਕਿਤਾਬ ਬਾਬ 12 ਅਤੇ ਆਇਤ ਨੰਬਰ 2 ਅਤੇ 3। ਇੰਜ ਅਸੀਂ ਵੇਖਿਆ ਕਿ ਖੁਦਾ ਨੇ ਹਜ਼ਰਤ ਇਬਰਾਹਿਮ ਨੂੰ ਇਸਰਾਈਲੀ ਕੌਮ ਦਾ ਬਾਪ ਬਣਾਇਆ। ਇਸੇ ਕੌਮ ਤੋਂ ਨਬੀ ਅਤੇ ਪੈਗੰਬਰ ਨਿਕਲੇ ਜਿਨ੍ਹਾਂ ਨੇ ਕਿਤਾਬਾਂ ਖੁਦਾ ਦੇ ਰੂਹ ਦੇ ਮੁਤਾਬਿਕ ਲਿਖੀਆਂ ਅਤੇ ਦੁਨੀਆਂ ਦਾ ਨਜਾਦ ਦਹਿੰਦਾ ਵੀ ਇਸੇ ਕੌਮ ਵਿੱਚੋਂ ਨਿਕਲਿਆ। 1500 ਸਾਲ ਤੱਕ ਖੁਦਾ ਬਨੀ ਇਸਰਾਇਲ ਦੇ ਨਾਲ ਹਮ ਕਲਾਮ ਹੋ ਕੇ ਆਪਣਾ ਕਲਾਮ ਨਾਜ਼ਲ ਫਰਮਾਉਂਦਾ ਰਿਹਾ, ਜੋ ਨੇ ਆਪਣੇ ਬੜੇ ਸਾਰੇ ਮੁਖਤਲਿਫ ਲੋਕਾਂ ਯਾਨੀ ਹਜ਼ਰਤ ਮੂਸਾ ਤੋਂ ਲੈ ਕੇ ਹਜ਼ਰਤ ਯੂਹੰਨਾ ਇਸਤਬਾਗੀ ਤੱਕ ਉਹਨਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਪਾਇਆ। ਇਹਨਾਂ ਨਬੀਆਂ ਦੇ ਜ਼ਰੀਏ ਖੁਦਾ ਨੇ ਸਾਬਤ ਕੀਤਾ ਕਿ ਹਰ ਬਸ਼ਰ ਖਤਾਕਾਰ ਅਤੇ ਐਬਦਾਰ ਏ ਅਤੇ ਉਹਨਾਂ ਦੀ ਮਾਰਫਤ ਜ਼ਾਹਿਰ ਕੀਤਾ ਕਿ ਉਹ ਪਾਕ ਨਜਾਤ ਦਹਿੰਦਾ ਉਹਨਾਂ ਦੇ ਕੋਲ ਭੇਜੇਗਾ ਜਿਹੜਾ ਆਪਣੇ ਲਹੂ ਦੀ ਕੀਮਤ ਦੇ ਨਾਲ ਉਹਨਾਂ ਨੂੰ ਖਰੀਦੇਗਾ ਅਤੇ ਉਹਨਾਂ ਦੇ ਗੁਨਾਹਾਂ ਦੇ ਫਿਦੀਏ ਵਿੱਚ ਆਪਣਾ ਲਹੂ ਬਹਾਏਗਾ। ਇੰਜ ਉਹਨਾਂ ਨੂੰ ਸ਼ੈਤਾਨ, ਗੁਨਾਹ, ਮੌਤ ਅਤੇ ਦੋਜ਼ਖ ਵੰਗਰ ਦੇ ਸਾਰੇ ਦੁਸ਼ਮਣਾਂ ਤੋਂ ਛੁਡਾਏਗਾ। ਅਸੀਂ ਵੇਖਿਆ ਕਿ ਪੁਰਾਣਾ ਅਹਿਦ ਜਿਹੜਾ ਖੁਦਾ ਨੇ ਗੁਨਾਹਗਾਰਾਂ ਦੇ ਨਾਲ ਬੰਨਿਆ, ਇਸ ਅਹਿਦਨਾਮੇ ਦਾ ਤਕਾਜ਼ਾ ਜਾਨਵਰਾਂ ਦੀਆਂ ਕੁਰਬਾਨੀਆਂ ਸਨ। ਉਸ ਅਹਿਦ ਨੇ ਵਾਜ਼ੇ ਕਰ ਦਿੱਤਾ ਕਿ ਬਗੈਰ ਖੂਨ ਬਹਾਏ ਗੁਨਾਹ ਦੀ ਮੁਆਫ਼ੀ ਨਹੀਂ, ਕਿਉਂਕਿ ਗੁਨਾਹ ਦੀ ਮਜ਼ਦੂਰੀ ਮੌਤ ਏ। ਪਹਿਲੀ ਨਸਲ ਜਿਹੜੀ ਜਾਨਵਰਾਂ ਦੀ ਕੁਰਬਾਨੀ ਚੜ੍ਹਾਉਂਦੀ ਰਹੀ, ਉਹ ਗੁਨਾਹ ਦਾ ਹਕੀਕੀ ਫਿਦਿਆ ਨਹੀਂ ਬਣ ਸਕਦੀ ਸੀ, ਕਿਉਂਕਿ ਆਦਮੀ ਦੀ ਕੀਮਤ ਅਤੇ ਜਾਨਵਰ ਦੀ ਕੀਮਤ ਬਰਾਬਰ ਨਹੀਂ ਹੋ ਸਕਦੀ। ਮਿਸਾਲ ਦੇ ਤੌਰ 'ਤੇ ਮੇਰੇ ਕੋਲ ਇੱਕ ਖਡੌਣਾ ਕਾਰ ਏ ਅਤੇ ਮੈਂ ਕਾਰ ਫਰੋਸ਼ ਦੇ ਕੋਲ ਜਾ ਕੇ ਉਸ ਖਡੌਣੇ ਕਾਰ ਦੇ ਬਦਲੇ ਅਸਲੀ ਕਾਰ ਬੁੱਕ ਨਹੀਂ ਕਰਾ ਸਕਦਾ ਜਾਂ ਖਰੀਦ ਨਹੀਂ ਸਕਦਾ, ਯਕੀਨੀ ਤੌਰ 'ਤੇ ਨਹੀਂ, ਕਿਉਂਕਿ ਮੇਰੀ ਖਲੌਣਾ ਕਾਰ ਦੀ ਕੀਮਤ ਅਤੇ ਅਸਲੀ ਕਾਰ ਦੀ ਕੀਮਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਏ। ਇਸੇ ਤਰ੍ਹਾਂ ਇਬਤਦਾਈ ਜ਼ਮਾਨੇ ਵਿੱਚ ਖੁਦਾ ਨੇ ਲੋਕਾਂ ਦੇ ਨਾਲ ਜੋ ਜਾਨਵਰਾਂ ਦੀਆਂ ਕੁਰਬਾਨੀਆਂ ਦਾ ਇੱਕ ਨਿਜ਼ਾਮ ਮੁਰੱਤਬ ਕੀਤਾ, ਉਹ ਗੁਨਾਹ ਨੂੰ ਬਿਲਕੁਲ ਖਤਮ ਨਾ ਕਰ ਸਕਦੀਆਂ ਸਨ, ਕਿਉਂਕਿ ਜਾਨਵਰਾਂ ਦੀ ਕੀਮਤ ਤੇ ਹੋ ਰਹੇ ਅਤੇ ਆਦਮੀਆਂ ਦੀ ਕੀਮਤ ਹੋ ਰਹੇ। ਅਸੀਂ ਵੇਖਿਆ ਕਿ ਜਾਨਵਰਾਂ ਦੀ ਕੁਰਬਾਨੀ ਉਸ ਨਜਾਤ ਦਹਿੰਦਾ ਕਦੂਸ ਦੀ ਅਸਲੀ ਕੁਰਬਾਨੀ ਦੀ ਇੱਕ ਤਸਵੀਰ ਸੀ ਜਿਹਨੂੰ ਖੁਦਾ ਪਾਕ ਨੇ ਦੁਨੀਆਂ ਵਿੱਚ ਭੇਜਣਾ ਸੀ ਜੋ ਨਵਾਂ ਅਹਿਦਨਾਮਾ ਲੈ ਕੇ ਆਇਆ। ਜਾਨਵਰਾਂ ਦੀ ਕੁਰਬਾਨੀ ਆਰਜ਼ੀ ਤੌਰ 'ਤੇ ਗੁਨਾਹਾਂ ਨੂੰ ਡਾਂਪ ਦਿੰਦੀ ਸੀ, ਮਗਰ ਮੁਕੰਮਲ ਤੌਰ 'ਤੇ ਮੁਆਫ਼ ਨਹੀਂ ਸੀ ਕਰਾ ਸਕਦੀ, ਗੁਨਾਹਾਂ ਨੂੰ ਮਿਟਾ ਨਹੀਂ ਸੀ ਸਕਦੀ। ਕਿਤਾਬੀ ਖੁਦਾ ਦਾ ਦੂਜਾ ਹਿੱਸਾ ਨਵਾਂ ਅਹਿਦਨਾਮਾ ਇੰਜੀਲ ਮੁਕੱਦਸ ਏ। ਇਹ ਉਹ ਮੁਆਹਿਦਾ ਏ ਜੋ ਖੁਦਾ ਨੇ ਇਨਸਾਨਾਂ ਦੇ ਨਾਲ ਅਸਮਾਨ ਤੋਂ ਆਉਣ ਵਾਲੇ ਨਜਾਤ ਦਹਿੰਦਾ ਦੇ ਖੂਨ ਦੇ ਵਸੀਲੇ ਨਾਲ ਕੀਤਾ। ਇੰਜੀਲ ਮੁਕੱਦਸ ਯਿਸੂ ਮਸੀਹ ਨਜਾਤ ਦਹਿੰਦਾ ਦੀ ਕਹਾਣੀ ਏ, ਜਿਨ੍ਹੇ ਜਾਨਵਰਾਂ ਦੀ ਕੁਰਬਾਨੀ ਦੀ ਤਸਵੀਰ ਨੂੰ ਮੁਕੰਮਲ ਕੀਤਾ, ਅਤੇ ਇਹ ਉਸ ਵੇਲੇ ਹੋਇਆ ਜਦੋਂ ਉਹਨੇ ਆਪਣਾ ਖੂਨ ਸਲੀਬ 'ਤੇ ਵਹਾਇਆ ਤਾਂ ਕਿ ਸਾਨੂੰ ਗੁਨਾਹਾਂ ਦੀ ਮੁਆਫ਼ੀ ਮਿਲ ਜਾਏ। ਨਜਾਤ ਦਹਿੰਦਾ ਨੂੰ ਆਸਮਾਨ ਤੋਂ ਕਿਉਂ ਆਉਣਾ ਪਿਆ? ਇਸ ਲਈ ਕਿ ਹਰ ਬਸ਼ਰ ਗੁਨਾਹ ਦੇ ਬੋਝ ਥੱਲੇ ਦਬਿਆ ਹੋਇਆ ਸੀ। ਗੁਨਾਹਗਾਰ ਦਾ ਕੁਫਾਰਾ ਗੁਨਾਹਗਾਰ ਨਹੀਂ ਬਣ ਸਕਦਾ। ਮਸਲਨ ਇੱਕ ਔਰਤ ਆਪਣੇ ਸਿਰ 'ਤੇ ਪਾਣੀ ਦਾ ਮਟਕਾ ਉਠਾਏ ਜਾਣ ਲਈਏ ਕਿ ਉਹ ਕਿਸੇ ਦੂਜੇ ਦਾ ਪਾਣੀ ਦਾ ਘੜਾ ਆਪਣੇ ਸਿਰ 'ਤੇ ਚੁੱਕ ਸਕਦੀ ਹੈ, ਜਦੋਂ ਕਿ ਉਹਦਾ ਆਪਣਾ ਘੜਾ ਹੀ ਬੜਾ ਭਾਰੀ ਏ। ਇਸੇ ਤਰ੍ਹਾਂ ਕੋਈ ਗੁਨਾਹਗਾਰ ਦੂਜੇ ਗੁਨਾਹਗਾਰ ਦਾ ਬੋਝ ਨਹੀਂ ਚੁੱਕ ਸਕਦਾ। ਤਾਹਮ ਯਿਸੂ ਮਸੀਹ ਜਿਹੜਾ ਨਜਾਤ ਦਹਿੰਦਾ ਹੈ, ਉਹਨੂੰ ਖੁਦਾ ਨੇ ਆਸਮਾਨ ਤੋਂ ਭੇਜਿਆ, ਜਿਹੜਾ ਕਿ ਹਰ ਗੁਨਾਹ ਤੋਂ ਪਾਕ ਸੀ, ਬੇਐਬ ਸੀ, ਬਿਲਕੁਲ ਪਾਕ ਅਤੇ ਪਵਿੱਤਰ ਸੀ। ਖੁਦਾ ਦਾ ਪਾਕ ਬੇਟਾ ਅਤੇ ਪਾਕ ਰੂਹ ਸੀ। ਉਹ ਪਾਕ ਕਲਾਮ ਸੀ ਜਿਹੜਾ ਇਬਤਦਾ ਹੀ ਤੋਂ ਖੁਦਾ ਦੇ ਨਾਲ ਸੀ ਅਤੇ ਹੁਣ ਵੀ ਹੈ। ਉਹ ਇੱਕ ਪਾਕ ਦਾਮਨ ਕੁਮਾਰੀ ਤੋਂ ਪੈਦਾ ਹੋਇਆ, ਇਸ ਲਈ ਉਹਦੀ ਜਸਾਮਤ ਤੇ ਸਾਡੇ ਵੰਗਰ ਦੀ ਸੀ, ਪਰ ਉਹਦੀ ਹਈਅਤ ਅਤੇ ਉਹਦੀ ਸ਼ਖਸੀਅਤ ਸਾਡੇ ਵੰਗਰ ਦੀ ਨਾ ਸੀ। ਉਹਦੇ 'ਤੇ ਗੁਨਾਹ ਦਾ ਕੋਈ ਬੋਝ ਨਾ ਸੀ, ਕਿਉਂਕਿ ਉਹ ਖੁਦ ਲਾਖਤਾ ਹਸਤੀ ਸੀ। ਇਸੇ ਸਬਬ ਤੋਂ ਖੁਦਾ ਨੇ ਚਾਹਿਆ ਕਿ ਉਹ ਸਾਨੂੰ ਸਭ ਦੇ ਗੁਨਾਹਾਂ ਦਾ ਬੋਝ ਉਹਦੇ 'ਤੇ ਲਾਦ ਦੇਵੇ। ਯਿਸੂ ਮਸੀਹ ਦੀ ਪਾਕ ਜ਼ਾਤ ਸਾਡੀ ਤਕਸੀਰਾਂ ਦੇ ਸਬਬ ਗਾਇਲ ਹੋਈ ਅਤੇ ਉਹਨੂੰ ਮਸਲੂਬ ਕੀਤਾ ਗਿਆ। ਫਿਰ ਉਹ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਕਿ ਸਾਨੂੰ ਨਵੀਂ ਅਤੇ ਲਾਫਾਨੀ ਜ਼ਿੰਦਗੀ ਦਾ ਵਾਰਸ ਬਣਾਏ। ਉਹ ਮੌਤ, ਕਬਰ, ਸ਼ੈਤਾਨ ਅਤੇ ਗੁਨਾਹ 'ਤੇ ਗਾਲਬ ਆਇਆ। ਅਸੀਂ ਸਭ ਗੁਨਾਹ ਦੀ ਡੂੰਘੀ ਖਾਈ ਵਿੱਚ ਪੈਦਾ ਹੋਏ ਅਤੇ ਸਾਨੂੰ ਬਚਾਉਣ ਵਾਲਾ ਕੋਈ ਸ਼ਖਸ ਦੁਨੀਆਂ ਵਿੱਚ ਮੌਜੂਦ ਨਹੀਂ। ਜੇ ਕੋਈ ਹੈ ਵੇ ਤਾਂ ਸਿਰਫ ਅਤੇ ਸਿਰਫ ਯਿਸੂ ਅਲ ਮਸੀਹ ਏ, ਜਿਹੜਾ ਉੱਤੋਂ ਆਇਆ ਏ। ਜੇ ਤੁਸੀਂ ਉਹਦੇ 'ਤੇ ਇਮਾਨ ਲਿਆਓਗੇ ਤਾਂ ਯਕੀਨ ਕਰੋ ਕਿ ਤੁਸੀਂ ਆਪਣੇ ਗੁਨਾਹਾਂ ਦੀ ਗਹਿਰੀ ਖਾਈ ਤੋਂ ਬਾਹਰ ਕੱਢੇ ਜਾਓਗੇ। ਅਤੇ ਹੁਣ ਉਹ ਸਾਡਾ ਅਤੇ ਖੁਦਾ ਦਾ ਦਰਮਿਆਨੀ ਅਤੇ ਵਕੀਲ ਬਣ ਕੇ ਅਸਮਾਨ 'ਤੇ ਫਿਰ ਚਲਾ ਗਿਆ ਏ। ਖੁਦਾ ਦਾ ਕਲਾਮ ਇਸ ਗੱਲ ਨੂੰ ਇੰਜ ਬਿਆਨ ਕਰਦਾ, ਪਹਿਲਾ ਤਿਮੋਥੀਉਸ ਬਾਬ 2 ਆਇਤ ਨੰਬਰ 5 ਅਤੇ 6, ਕਿਉਂਕਿ ਖੁਦਾ ਇੱਕ ਏ ਅਤੇ ਖੁਦਾ ਅਤੇ ਇਨਸਾਨ ਦੇ ਵਿੱਚ ਇੱਕ ਦਰਮਿਆਨੀ ਵੀ ਇੱਕ, ਯਾਨੀ ਮਸੀਹ ਜਿਹੜਾ ਇਨਸਾਨ ਏ, ਜਿਹਨੇ ਆਪਣੇ ਆਪ ਨੂੰ ਸਭ ਦੇ ਫਿਦੀਏ ਵਿੱਚ ਦਿੱਤਾ ਕਿ ਮੁਨਾਸਿਬ ਵਕਤਾਂ 'ਤੇ ਉਹਦੀ ਗਵਾਹੀ ਦਿੱਤੀ ਜਾਏ। ਫਿਰ ਇਬਰਾਨੀਓ ਬਾਬ 7 ਆਇਤ 26 ਬਿਆਨ ਕਰਦੀ ਏ, ਚੁਣਾਚੇ ਐਸਾ ਹੀ ਸਰਦਾਰ ਕਾਹਿਨ ਸਾਡੇ ਲਾਇਕ ਵੀ ਸੀ, ਜਿਹੜਾ ਪਾਕ ਅਤੇ ਬੇਰਿਆ ਅਤੇ ਬੇਦਾਗ ਹੋਵੇ ਅਤੇ ਗੁਨਾਹਗਾਰਾਂ ਤੋਂ ਜੁਦਾ ਅਤੇ ਅਸਮਾਨਾਂ ਤੋਂ ਬੁਲੰਦ ਕੀਤਾ ਗਿਆ ਹੋਵੇ। ਉਹ ਗੁਨਾਹਾਂ ਨੂੰ ਧੋ ਕੇ ਆਲਮੇ ਬਾਲਾ ਅਤੇ ਕਿਬਰੀਆ ਦੇ ਸੱਜੇ ਪਾਸੇ ਜਾ ਬੈਠਾ। ਅਸੀਂ ਇੰਜਿਲ ਮੁਕੱਦਸ ਵਿੱਚ ਵੇਖਿਆ ਕਿ ਜਦੋਂ ਯਿਸੂ ਮਸੀਹ ਜ਼ਮੀਨ 'ਤੇ ਸੀ ਅਤੇ ਕੁਝ ਲੋਕ ਉਹਦੇ 'ਤੇ ਇਮਾਨ ਲਿਆਏ, ਜਿਨ੍ਹਾਂ ਲੋਕਾਂ ਨੇ ਯਿਸੂ ਨੂੰ ਪਹਿਚਾਣਿਆ ਉਹਨਾਂ ਨੇ ਬੜੀ ਖੁਸ਼ੀ ਮਨਾਈ। ਉਹ ਜਾਣਗੇ ਕਿ ਹਜ਼ਾਰਾਂ ਸਾਲ ਤੋਂ ਖੁਦਾ ਦੇ ਪੈਗੰਬਰ ਨਬੀ ਜਿਹੜੀ ਮੁਨਾਦੀ ਕਰਦੇ ਆਂਡੇ ਸਨ ਕਿ ਮਸੀਹ ਦੁਨੀਆਂ ਵਿੱਚ ਆਣੇ, ਹੁਣ ਉਹ ਮਸੀਹ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਵੇ। ਅਸੀਂ ਯਿਸੂ ਦੇ ਸ਼ਾਗਿਰਦਾਂ ਵਿੱਚੋਂ ਐਸੇ ਵੀ ਵੇਖੇ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਜਾ ਕੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਖ੍ਰਿਸਤਸ ਯਾਨੀ ਮਸੀਹ ਮਿਲ ਗਿਆ ਏ, ਜਿਹਦਾ ਜ਼ਿਕਰ ਮੂਸਾ ਨੇ ਤੌਰੇਤ ਵਿੱਚ ਅਤੇ ਨਬੀਆਂ ਨੇ ਕੀਤਾ ਏ, ਉਹ ਸਾਨੂੰ ਮਿਲ ਗਿਆ। ਇਸ ਦੇ ਬਰਕਸ ਯਿਸੂ ਦੇ ਜ਼ਮਾਨੇ ਦੇ ਬੜੇ ਸਾਰੇ ਲੋਕ ਯਿਸੂ ਦੀ ਹਕੀਕਤ ਤੋਂ ਵਾਕਫ ਨਾ ਸਨ। ਉਹਦੇ ਮੁਤਲਿਕ ਖੁਦਾ ਦਾ ਕਲਾਮ ਇੰਜ ਬਿਆਨ ਕਰਦਾ, ਇਹੀ ਇਬਤਦਾ ਵਿੱਚ ਖੁਦਾ ਦੇ ਨਾਲ ਸੀ ਅਤੇ ਕਲਾਮ ਮੁਜੱਸਮ ਹੋਇਆ ਅਤੇ ਨੂਰ ਤਾਰੀਕੀ ਵਿੱਚ ਚਮਕਿਆ ਅਤੇ ਤਾਰੀਕੀ ਨੇ ਉਹਨੂੰ ਕਬੂਲ ਨਾ ਕੀਤਾ। ਉਹ ਦੁਨੀਆਂ ਵਿੱਚ ਸੀ ਅਤੇ ਦੁਨੀਆਂ ਉਹਦੇ ਵਸੀਲੇ ਨਾਲ ਪੈਦਾ ਹੋਈ ਅਤੇ ਦੁਨੀਆਂ ਨੇ ਉਹਨੂੰ ਨਾ ਪਹਿਚਾਣਿਆ। ਉਹ ਆਪਣੇ ਘਰ ਆਇਆ ਅਤੇ ਉਹਦੇ ਆਪਣਿਆਂ ਨੇ ਉਹਨੂੰ ਕਬੂਲ ਨਾ ਕੀਤਾ। ਕਲਾਮੇ ਖੁਦਾ ਇਹਨਾਂ ਸਾਰੇ ਹਵਾਲਾਜਾਤ ਨੂੰ ਯੂਹੰਨਾ ਦੀ ਇੰਜੀਲ ਵਿੱਚ ਬੜੀ ਖੂਬਸੂਰਤੀ ਦੇ ਨਾਲ ਬਿਆਨ ਕਰਦਾ ਹੈ।
ਤੇ ਆਪਣੇ ਬੰਦੇ ਆਨਾ ਸੀ ਵੀ ਪਰ ਚਾਹੀਦਾ ਹੈ ਜੋ ਮੁੜੀਏ ਨਾ ਇਸ ਗੱਲ
ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3 43 110 यानी 0341 3 43 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।